ਮਨ ਤਨ ਨਿਰਮਲ ਸਦਾ ਸੁਖ ਅੰਤਰ ਵਿੱਚੋਂ ਭਰਮ ਚੁਕਾਇਆ। ਲੋ ਹਜ਼ੂਰ ਫਰਮਾਉਂਦੇ ਨੇ, ਹੁਣ ਪੂਰੇ ਗੁਰੂ ਦੀ ਮਿਹਰ ਦਾ ਸਦਕਾ ਅਸੀਂ ਵਿੱਚੋਂ ਭਰਮ ਦੂਰ ਕਰ ਦਿੱਤਾ। ਹੁਣ ਸਾਡਾ ਮਨ ਤੇ ਤਨ ਨਿਰਮਲ ਹੋ ਗਿਆ, ਭਰਮ ਦੀ ਮੈਲ ਦੂਰ ਹੋ ਗਈ, ਸਦਾ ਸੁਖੀ ਅੰਤਰ। ਹੁਣ ਹਮੇਸ਼ਾ ਲਈ ਸਾਨੂੰ ਆਪਣੇ ਅੰਤਰ ਜਿਹੜੀ ਅੰਤਰਮੁਖ ਬਿਰਤੀ ਹੋ ਕੇ ਜਿਹੜਾ ਆਤਮਕ ਸੁਖ ਹੈ ਉਹ ਹਮੇਸ਼ਾ ਲਈ ਪ੍ਰਾਪਤ ਹੋ ਗਿਆ ਹੈ। ਹਰ ਕਾ ਮਾਰਗ ਸਦਾ ਪੰਥ ਵਿਖੜਾ ਕੋ ਪਾਏ ਗੁਰ ਵਿਚਾਰਾ। ਹਜ਼ੂਰ ਫਰਮਾਉਂਦੇ ਨੇ, ਭਾਈ ਜਿਹੜਾ ਵਾਹਿਗੁਰੂ ਦਾ ਮਾਰਗ ਹੈ, ਪ੍ਰਭੂ ਪ੍ਰਾਪਤੀ ਦਾ ਰਸਤਾ ਹੈ, ਭਾਓ ਭਗਤੀ ਦਾ ਮਾਰਗ ਹੈ, ਸਦਾ ਪੰਥ ਵਿਖੜਾ, ਇਹ ਬਹੁਤ ਵਿਖੜਾ ਰਸਤਾ ਹੈ। ਜਿਵੇਂ ਧੰਨ ਗੁਰੂ ਅਮਰਦਾਸ ਮਹਾਰਾਜ ਨੇ ਹੀ ਅਨੰਦ ਸਾਹਿਬ ਬਾਣੀ ਵਿੱਚ ਲਿਖਿਆ ਹੈ, ਭਗਤਾਂ ਕੀ ਚਾਲ ਨਿਰਾਲੀ, ਚਾਲਾਂ ਨਿਰਾਲੀ, ਭਗਤਾਂ ਕੇਰੀ ਬੇਖਮ ਮਾਰਗ ਚਲਣਾ, ਲਭ ਲੋਭ ਹੰਕਾਰ ਤਜ ਤਿਸ਼ਨਾ, ਬਹੁਤ ਨਾਹੀ ਬੋਲਣਾ, ਖੰਨੇ ਹੋ ਤਿੱਖੀ ਵਾਲੋ ਨਿੱਕੀ ਏਤ ਮਾਰਗ ਜਾਣਾ। ਇਹ ਬਹੁਤ ਵਿਖੜਾ ਰਸਤਾ ਹੈ। ਭਾਈ ਸਾਹਿਬ ਭਾਈ ਗੁਰਦਾਸ ਜੀ ਲਿਖਦੇ ਹਨ, ਗੁਰਸਿੱਖੀ ਬਾਰੀਕ ਹੈ ਖੰਡੇ ਤਾਰ ਗਲੀ ਅਤ ਭੀੜੀ, ਉੱਪਰ ਟਿਕੈ ਨਾ ਪੁਣਹਣਾ, ਚੱਲ ਨਾ ਸਕੈ ਉੱਪਰ ਕੀੜੀ। ਬਾਬਾ ਫਰੀਦ ਜੀ ਵੀ ਕਹਿੰਦੇ ਨੇ, ਫਰੀਦਾ ਦਰਵੇਸ਼ੀ ਗਾਖੜੀ, ਦਰਵੇਸ਼ੀ ਜਿਹੜੀ ਹੈ ਫਕੀਰੀ ਬਹੁਤ ਔਖੀ ਹੈ, ਫਕੀਰਾ ਫਕੀਰੀ ਦੂਰ ਹੈ, ਜੋ ਉੱਚੀ ਲੰਮੀ ਖਜ਼ੂਰ ਹੈ, ਚੜ ਜਾਏ ਤਾਂ ਪੀਵੇ ਪ੍ਰੇਮ ਰਸ, ਟਹਿ ਜਾਏ ਤਾਂ ਚੱਕਣਾ ਚੂਰ ਹੈ। ਇਉਂ ਵਾਹਿਗੁਰੂ ਦੀ ਪ੍ਰਾਪਤੀ ਦਾ ਮਾਰਗ, ਪਾਓ ਭਗਤੀ ਦਾ ਮਾਰਗ ਹਮੇਸ਼ਾ ਲਈ ਵਿਖੜਾ ਪੰਧ ਹੈ। ਕੋ ਪਾਏ ਗੁਰ ਵਿਚਾਰਾ, ਗੁਰੂ ਦੀ ਬਖਸ਼ੀ ਵਿਚਾਰ ਦੁਆਰਾ ਕੋਈ ਵਿਰਲਾ ਹੀ ਉਸ ਨੂੰ ਪ੍ਰਾਪਤ ਕਰਦਾ ਹੈ। ਹਰ ਕੈ ਰੰਗ ਰਾਤਾ ਸ਼ਬਦੇ ਮਾਤਾ ਹੋ ਮੈਂ ਤਜੇ ਵਿਕਾਰਾ, ਤੇ ਫਿਰ ਉਹ ਹਰ ਕੈ ਰੰਗ ਰਾਤਾ, ਵਾਹਿਗੁਰੂ ਦੇ ਨਾਮ ਦੇ ਰੰਗ ਵਿੱਚ ਰੰਗਿਆ ਹੋਇਆ, ਤੇ ਸ਼ਬਦੇ ਮਾਤਾ, ਤੇ ਨਾਮ ਬਾਣੀ ਦੇ ਰਸ ਵਿੱਚ ਮਸਤ ਹੋਇਆ ਰਹਿੰਦਾ ਹੈ। ਹਉਮੈ ਤਜੇ ਵਿਕਾਰਾ, ਉਹ ਹਉਮੈ ਆਦਿਕ ਜਿਹੜੇ ਹੋਰ ਵਿਕਾਰ ਨੇ, ਕਾਮ ਕ੍ਰੋਧ ਲੋਭ ਮੋਹ ਹੰਕਾਰ ਆਦਿਕ, ਤੇ ਫਿਰ ਉਹ ਉਹਨਾਂ ਨੂੰ ਵੀ ਛੱਡ ਦਿੰਦਾ ਹੈ। ਨਾਨਕ ਨਾਮ ਰਤਾ ਇੱਕ ਰੰਗੀ, ਸ਼ਬਦ ਸਵਾਰਨ ਹਾਰਾ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਨਾਨਕ ਨਾਮ ਰਤਾ ਇੱਕ ਰੰਗੀ, ਫਿਰ ਉਹ ਵਾਹਿਗੁਰੂ ਦੇ ਨਾਮ ਦੇ ਰੰਗ ਵਿੱਚ ਰੰਗਿਆ ਹੋਇਆ ਇੱਕੋ ਹੀ ਰੰਗ ਦੇ ਵਿੱਚ ਮਗਨ ਹੋ ਜਾਂਦਾ, ਇੱਕੋ ਰੰਗ ਦੇ ਵਿੱਚ ਮਸ ਹੋ ਜਾਂਦਾ। ਸ਼ਬਦ ਸਵਾਰਨ ਹਾਰਾ, ਫਿਰ ਉਹ ਗੁਰੂ ਕੇ ਸ਼ਬਦ ਦੁਆਰਾ ਆਪਣਾ ਜੀਵਨ ਤੇ ਸਵਾਰ ਹੀ ਲੈਂਦਾ, ਤੇ ਸਵਾਰਨ ਹਾਰਾ ਉਹ ਦੂਜਿਆਂ ਦੇ ਜੀਵਨ ਵੀ ਸਵਾਰਨ ਵਾਲਾ ਬਣ ਜਾਂਦਾ। ਭਾਵ ਜਿਸ ਗੁਰਮੁਖ ਪਿਆਰੇ ਨੇ ਆਪਣੇ ਮਨ ਨੂੰ ਨਾਮ ਦੇ ਰੰਗ ਵਿੱਚ ਰੰਗਿਆ ਤੇ ਇੱਕ ਵਾਹਿਗੁਰੂ ਦੇ ਪ੍ਰੇਮ ਦੇ ਰੰਗ ਵਿੱਚ ਰੰਗਿਆ ਗਿਆ ਹੈ, ਔਰ ਉਹ ਨਾਮ ਬਾਣੀ ਦੁਆਰਾ ਆਪਣੇ ਜੀਵਨ ਨੂੰ ਵੀ ਸਵਾਰਦਾ ਤੇ ਹੋਰ ਸੰਗੀ ਸਾਥੀ ਸਗਲ ਤਰਾਈ ਹੋਰਾਂ ਦੇ ਜੀਵਨ ਵੀ ਸਵਾਰਨ ਵਾਲਾ ਹੋ ਜਾਂਦਾ। ਸੋਠ ਮਹੱਲਾ ਤੀਜਾ, ਹਰ ਜੀਉ ਤੁਧ ਨੂੰ ਸਦਾ ਸਾਲਾ ਹੀ ਪਿਆਰੇ, ਜਿਚਰ ਘੱਟ ਅੰਤਰ ਹੈ ਸਾਸਾ। ਹੁਣ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਸਨਮੁਖ ਨਾਮ ਦੇ ਪਿਆਰ ਵਾਲੀ ਅਵਸਥਾ ਬਿਆਨ ਕਰ ਰਹੇ ਹਨ। ਹਰ ਜੀਉ ਤੂੰ ਆਪੇ ਦੇਹੋ ਬੁਝਾਈ, ਹੇ ਵਾਹਿਗੁਰੂ ਜੀਉ ਤੁਸੀਂ ਕਿਰਪਾ ਕਰਕੇ ਸਾਨੂੰ ਆਪ ਹੀ ਇਹ ਅਸਲੀ ਜਿਹੜਾ ਰਾਜ ਹੈ ਆਤਮਕ ਅਵਸਥਾ ਦਾ, ਇਹ ਰਾਜ ਤੁਸੀਂ ਆਪ ਹੀ ਸਮਝਾ ਦਿਓ। ਹਰ ਜੀਉ ਤੁਧ ਵਿਟੋਂ ਵਾਰਿਆ ਸਦ ਹੀ, ਹੇ ਵਾਹਿਗੁਰੂ ਜੀ ਮੈਂ ਹਮੇਸ਼ਾ ਲਈ ਆਪ ਜੀ ਤੋਂ ਕੁਰਬਾਨ ਜਾਂਦਾ ਹਾਂ, ਤੇਰੇ ਨਾਮ ਵਿੱਚੋਂ ਬਲ ਜਾਈ ਤੇ ਤੇਰੇ ਨਾਮ ਤੋਂ ਵੀ ਮੈਂ ਹਮੇਸ਼ਾ ਲਈ ਸਦਕੇ ਜਾਂਦਾ ਹਾਂ। ਹੁਣ ਆਰੰਭ ਤੋਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਹਰ ਜੀਉ ਤੁਧ ਨੂੰ ਸਦਾ ਸਾਲਾ ਹੀ ਪਿਆਰੇ, ਜਿਚਰ ਘੱਟ ਅੰਤਰ ਹੈ ਸਾਸਾ। ਹੇ ਵਾਹਿਗੁਰੂ ਜੀ, ਹੇ ਪਿਆਰੇ ਪ੍ਰਭੂ ਜੀ, ਜਿੰਨਾ ਚਿਰ ਤੱਕ ਮੇਰੇ ਘੱਟ ਸਰੀਰ ਦੇ ਵਿੱਚ ਸਵਾਸ ਚੱਲ ਰਹੇ ਨੇ, ਤੁਧ ਨੂੰ ਸਦਾ ਸਲਾਹੀ ਪਿਆਰੇ, ਮੇਰਾ ਮਨ ਚਾਹੁੰਦਾ ਹੈ ਕਿ ਹਰ ਵੇਲੇ ਮੈਂ ਤੇਰੀ ਸਿਫਤ ਸਲਾਹੀ ਕਰਦਾ ਰਵਾਂ। ਜਿਵੇਂ ਭਗਤ ਕਬੀਰ ਜੀ ਨੇ ਫਰਮਾਇਆ ਹੈ, ਜਬ ਲਗ ਜਰਾ ਰੋਗ ਨਹੀਂ ਆਇਆ, ਜਬ ਲਗ ਕਾਲ ਗ੍ਰਸੀ ਨਹੀਂ ਕਾਇਆ, ਜਬ ਲਗ ਬਿਕਲ ਪਈ ਨੀ ਬਾਨੀ, ਭਜਲੇ ਰੇਮਨ ਸਾਰਿੰਗ ਪਾਨੀ। ਜਿੰਨਾ ਚਿਰ ਤੱਕ ਸਾਡੇ ਸਰੀਰ ਵਿੱਚ ਸਵਾਸ ਚੱਲ ਰਹੇ ਨੇ, ਤੇ ਉਨਾ ਚਿਰ ਤੱਕ ਮੇਰਾ ਮਨ ਕਰਦਾ ਮੈਂ ਹਮੇਸ਼ਾ ਲਈ ਤੇਰੀ ਹੀ ਸਿਫਤ ਸਲਾਹ ਕਰਦਾ ਰਵਾਂ। ਇੱਕ ਪਲ ਖਿਨ ਵਿਸਰਹਿ ਤੂੰ ਸੁਆਮੀ, ਜਾਣੋ ਬਰਸ ਪਚਾਸਾ। ਹੇ ਵਾਹਿਗੁਰੂ, ਹੇ ਮਾਲਕਾ, ਜਦੋਂ ਤੂੰ ਇੱਕ ਪਲ ਜਾਂ ਖਿਨ ਮਾਤਰ ਵੀ ਸਾਨੂੰ ਭੁੱਲ ਜਾਂਦਾ ਨਾ, ਤੇ ਸਾਨੂੰ ਤੇ ਇਉਂ ਜਾਪਦਾ ਜਿਵੇਂ 50 ਸਾਲ ਦਾ ਸਮਾਂ ਬਤੀਤ ਹੋ ਰਿਹਾ ਹੋਵੇ। ਭਾਵ ਇੱਕ ਖਿਨ ਪਲ ਦਾ ਵੀ ਵਿਛੋੜਾ ਸਾਡੇ ਲਈ ਅਸਹਿ ਹੈ। ਹਾਂ ਮੂੜ ਮੁਗਦ ਸਦਾ ਸੇ ਭਾਈ, ਗੁਰ ਕੈ ਸ਼ਬਦ ਪਰਗਾਸਾ। ਹਾਂ ਮੂੜ ਮੁਗਦ ਸਦਾ ਸੇ ਭਾਈ, ਸਤਿਗੁਰੂ ਕਹਿੰਦੇ ਨੇ ਹੇ ਭਾਈ, ਹੇ ਗੁਰਮੁਖੋ, ਅਸੀਂ ਮਨ ਕਰਕੇ ਵੀ ਮੂਰਖ ਹਾਂ ਤੇ ਬਾਣੀ ਕਰਕੇ ਵੀ ਹਮੇਸ਼ਾ ਲਈ ਨਾ ਸਮਝ ਹਾਂ। ਗੁਰ ਕੈ ਸ਼ਬਦ ਪਰਗਾਸਾ, ਗੁਰੂ ਕੇ ਸ਼ਬਦ ਰਾਹੀਂ ਸਾਡੇ ਮਨ ਦੇ ਵਿੱਚ ਦੈਵੀ ਗਿਆਨ ਦਾ ਪ੍ਰਕਾਸ਼ ਹੋ ਗਿਆ। ਅਸੀਂ ਮਨ ਕਰਕੇ ਵੀ ਮੂਰਖ ਸਾਂ, ਬਾਣੀ ਕਰਕੇ ਵੀ ਬੇਸਮਝ ਸਾਂ, ਪਰ ਹੇ ਭਾਈ, ਗੁਰੂ ਕੇ ਸ਼ਬਦ ਦੁਆਰਾ ਸਾਡੇ ਹਿਰਦੇ ਵਿੱਚ ਦੇਵੀ ਗਿਆਨ ਦਾ ਚਾਨਣ ਹੋਇਆ। ਹਰ ਜੀਉ ਤੁਮੇ ਆਪੇ ਦੇਹੋ ਬੁਝਾਈ, ਹਰ ਜੀਉ ਤੁਦ ਵਿਟੋ ਵਾਰਿਆ ਭਾਈ ਸਦ ਹੀ, ਹਰ ਜੀਉ ਤੁਦ ਵਿਟੋ ਵਾਰਿਆ ਸਦ ਹੀ, ਤੇਰੇ ਨਾਮ ਵਿਟੋ ਬਲ ਜਾਈ ਰਹਾਉ। ਹੇ ਵਾਹਿਗੁਰੂ ਜੀ, ਤੁਸੀਂ ਆਪ ਹੀ ਸਾਨੂੰ ਅਸਲੀ ਇਹ ਆਤਮਕ ਅਵਸਥਾ ਦਾ ਰਾਜ ਸਮਝਾ ਦਿਓ। ਹੇ ਵਾਹਿਗੁਰੂ ਜੀ, ਅਸੀਂ ਆਪ ਜੀ ਤੋਂ ਬਲਿਹਾਰ ਜਾਂਦੇ ਹਾਂ ਅਤੇ ਹਮੇਸ਼ਾ ਲਈ ਤੇਰੇ ਨਾਮ ਤੋਂ ਵੀ ਸਦਕੇ ਜਾਂਦੇ ਹਾਂ। ਵਿਸਰਾਮ ਦੇ ਕੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਅੱਗੇ ਫਰਮਾਉਂਦੇ ਹਨ, ਹਮ ਸ਼ਬਦ ਮੋਏ ਸ਼ਬਦ ਮਾਰ ਜੀ ਵਾਲੇ ਭਾਈ, ਸ਼ਬਦੇ ਹੀ ਮੁਕਤ ਪਾਈ। ਹੇ ਭਾਈ, ਹਮ ਸ਼ਬਦ ਮੋਏ, ਅਸੀਂ ਸ਼ਬਦ ਦੇ ਨਾਲ ਮਰ ਗਏ ਹਾਂ। ਕਬੀਰ ਸਤਿਗੁਰ ਸੂਰਮੇ ਬਾਹਿਆ ਬਾਣ ਜੋਏ, ਆ ਸ਼ਬਦ ਦੇ ਤੀਰ ਨੇ ਜਿਹੜੇ ਸਤਿਗੁਰੂ ਸਾਨੂੰ ਮਾਰਦੇ ਨੇ। ਕਬੀਰ ਸਤਿਗੁਰ ਸੂਰਮੇ ਬਾਹਿਆ ਬਾਣ ਜੋ ਏਕ, ਲਾਗਤ ਹੀ ਪੋਈ ਗਿਰ ਪਰਿਆ ਪਰਿਆ ਕਰੇਜੇ ਸੀ। ਆ ਜਿਹੜੇ ਬਾਣੀ ਦੇ ਤੀਰ ਨੇ, ਸ਼ਬਦਾਂ ਦੇ ਤੀਰ ਨੇ, ਹਮ ਸ਼ਬਦ ਮੋਏ, ਅਸੀਂ ਸ਼ਬਦ ਦੁਆਰਾ ਮਰ ਗਏ ਹਾਂ। ਸ਼ਬਦ ਮਾਰ ਜੀ ਵਾਲੇ ਭਾਈ, ਕਿਉਂਕਿ ਗੁਰੂ ਸ਼ਬਦ ਨੇ ਸਾਨੂੰ ਮਾਰ ਕੇ ਜੀਵਾਲ ਵੀ ਦਿੱਤਾ ਹੈ। ਪਹਿਲਾਂ ਤੇ ਗੁਰੂ ਸ਼ਬਦ ਨੇ ਸਾਨੂੰ ਮਾਰਿਆ ਤੇ ਮਾਰ ਕੇ ਫਿਰ ਸਾਨੂੰ ਜੀਵਾ ਵੀ ਦਿੱਤਾ। ਹਮ ਸ਼ਬਦ ਮੋਏ, ਅਸੀਂ ਗੁਰੂ ਕੇ ਸ਼ਬਦ ਦੁਆਰਾ ਜੀਵਤ ਭਾਵ ਤੋਂ ਮਰ ਗਏ। ਸ਼ਬਦ ਮਾਰ ਜੀ ਵਾਲੇ ਭਾਈ, ਇਹ ਸ਼ਬਦ ਨੇ ਸਾਨੂੰ ਜੀਵਤ ਭਾਵ ਤੋਂ ਮਾਰ ਕੇ ਆਤਮਕ ਜੀਵਨ ਦੇ ਵਿੱਚ ਜੀਵਾਲ ਦਿੱਤਾ ਹੈ। ਸ਼ਬਦੇ ਹੀ ਮੁਕਤ ਪਾਈ ਗੁਰਮੁਖੋ, ਅਸੀਂ ਸ਼ਬਦ ਦੁਆਰਾ ਹੀ ਮੁਕਤੀ ਪ੍ਰਾਪਤ ਕਰ ਲਈ ਹੈ। ਸ਼ਬਦੇ ਮਨ ਤਨ ਨਿਰਮਲ ਹੋਆ, ਹਰ ਵਸਿਆ ਮਨ ਆਈ। ਗੁਰੂ ਕੇ ਸ਼ਬਦ ਦੁਆਰਾ ਸਾਡਾ ਮਨ ਵੀ ਤੇ ਤਨ ਵੀ ਨਿਰਮਲ ਹੋ ਗਿਆ। ਤਨ ਦੇ ਵਿੱਚੋਂ ਤੇ ਮਨ ਦੇ ਵਿੱਚੋਂ ਪਾਪ ਤੇ ਵਿਕਾਰ ਨਿਕਲ ਗਏ ਹਨ। ਹਰ ਵਸਿਆ ਮਨ ਆਈ, ਜਦੋਂ ਤਨ ਤੇ ਮਨ ਨਿਰਮਲ ਹੋ ਗਿਆ ਤੇ ਫਿਰ ਵਾਹਿਗੁਰੂ ਪਰਮੇਸ਼ਰ ਆਪ ਆ ਕੇ ਸਾਡੇ ਮਨ ਦੇ ਵਿੱਚ ਵਸ ਗਿਆ। ਸ਼ਬਦ ਗੁਰਦਾਤਾ ਜਿਤ ਮਨ ਰਾਤਾ, ਹਰ ਸਿਉ ਰਹਿਆ ਸਮਾਈ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਸ਼ਬਦ ਗੁਰਦਾਤਾ, ਬਈ ਸ਼ਬਦ ਦਾਤਾ ਗੁਰੂ ਹੈ। ਜਿਤ ਮਨ ਰਾਤਾ, ਜਿਸ ਗੁਰੂ ਦੀ ਕਿਰਪਾ ਦੁਆਰਾ ਸਾਡਾ ਮਨ ਸ਼ਬਦ ਦੇ ਰੰਗ ਵਿੱਚ ਰੰਗਿਆ ਗਿਆ। ਹਰ ਸਿਉ ਰਹਿਆ ਸਮਾਈ, ਹੁਣ ਸਾਡਾ ਮਨ ਵਾਹਿਗੁਰੂ ਪਰਮੇਸ਼ਰ ਦੇ ਨਾਲ ਹਮੇਸ਼ਾ ਲਈ ਲੀਨ ਹੋ ਰਿਹਾ ਹੈ। ਸ਼ਬਦ ਨਾ ਜਾਣ ਹੈ ਸੇ ਅੰਨੇ ਬੋਲੇ, ਸੇ ਕਿਤ ਆਏ ਸੰਸਾਰਾ। ਲੋ ਹਜ਼ੂਰ ਕਹਿੰਦੇ ਨੇ, ਜਿਹੜੇ ਮਾਇਆ ਧਾਰੀ ਮਨੁੱਖ ਨੇ, ਮਾਇਆ ਧਾਰੀ ਅਤ ਅੰਨਾ ਬੋਲਾ, ਸ਼ਬਦ ਨਾ ਸੁਣੀ ਬਹੁ ਰੋਲਕ ਝੋਲਾ, ਸ਼ਬਦ ਨਾ ਜਾਣੇ, ਉਹ ਗੁਰੂ ਸ਼ਬਦ ਦੀ ਕਦਰੋ ਕੀਮਤ ਨੂੰ ਜਾਣਦੇ ਹੀ ਨਹੀਂ, ਉਹ ਤਾਂ ਮਾਨਸਿਕ ਤੌਰ ਤੇ ਅੰਨੇ ਨੇ, ਸ਼ਰਧਾ ਵਿਚਾਰ ਦੇ ਕੰਨਾਂ ਤੋਂ ਬੋਲੇ ਵੀ ਹਨ। ਸੇ ਕਿਤ ਆਏ ਸੰਸਾਰਾ, ਵੀ ਉਹ ਸੰਸਾਰ ਦੇ ਵਿੱਚ ਕਿਸ ਵਾਸਤੇ ਆਏ ਨੇ, ਉਹਨਾਂ ਦਾ ਆਉਣਾ ਕਿਸੇ ਲਿਖੇ ਵਿੱਚ ਨਹੀਂ ਹੈ। ਹਰ ਰਸ ਨਾ ਪਾਇਆ ਬਿਰਥਾ ਜਨਮ ਗੁਆਇਆ, ਜੰਮੈ ਵਾਰੋ ਵਾਰਾ। ਉਹਨਾਂ ਨੇ ਵਾਹਿਗੁਰੂ ਦੇ ਨਾਮ ਰਸ ਨੂੰ ਕਦੀ ਪ੍ਰਾਪਤ ਹੀ ਨਹੀਂ ਕੀਤਾ, ਇਸ ਲਈ ਉਹਨਾਂ ਨੇ ਮਨੁੱਖਾ ਜਨਮ ਆਪਣਾ ਵਿਅਰਥ ਗਵਾ ਲਿਆ। ਮਾਇਆ ਦੀ ਵਿਸ਼ੇ ਸੁੱਖਾਂ ਦੀ ਕੌਡੀ ਵਿੱਚ ਹੀਰੇ ਵਰਗੇ ਅਮੋਲਕ ਜਨਮ ਨੂੰ ਗਵਾ ਲਿਆ। ਜੰਮਾ ਹੈ ਵਾਰੋ ਵਾਰਾ, ਇਸੇ ਲਈ ਬਾਰ ਬਾਰ ਫਿਰ ਉਹ ਜੰਮਦੇ ਹਨ। ਬਿਸ਼ਟਾ ਕੇ ਕੀੜੇ ਬਿਸ਼ਟਾ ਮਾਹੇ ਸਮਾਣੇ, ਮਨਮੁਖ ਮੁਗਧ ਗੁਆ ਗੁਬਾਰਾ। ਹਜ਼ੂਰ ਫਰਮਾਉਂਦੇ ਨੇ ਉਹ ਬਿਸ਼ਟਾ ਦੇ ਕੀੜੇ ਨੇ ਮਨਮੁਖ ਆਦਮੀ, ਉਹ ਗੰਦਗੀ ਦੇ ਕੀੜੇ ਨੇ, ਉਹ ਸ਼ਰਾਬ ਕਬਾਬ ਦੇ ਕੀੜੇ ਨੇ, ਉਹ ਵਿਸ਼ਟਾ ਦੇ ਕੀੜੇ ਨੇ ਤੇ ਵਿਸ਼ਟਾ ਦੇ ਵਿੱਚ ਹੀ ਹਮੇਸ਼ਾ ਲਈ, ਗੰਦਗੀ ਦੇ ਵਿੱਚ ਹੀ ਹਮੇਸ਼ਾ ਲਈ ਲੀਨ ਰਹਿੰਦੇ ਨੇ। ਮਨਮੁਖ ਮੁਗਧ ਗੁਬਾਰਾ, ਉਹ ਮਨਮੁਖ ਮਨ ਕਰਕੇ ਵੀ ਮੂਰਖ ਨੇ ਤੇ ਉਹਨਾਂ ਦੇ ਮਨ ਦੇ ਵਿੱਚ ਮੋਹ ਮਾਇਆ ਦਾ ਅਗਿਆਨ ਦਾ ਕੁੱਪ ਹਨੇਰਾ ਛਾਇਆ ਰਹਿੰਦਾ ਹੈ। ਆਪੇ ਕਰ ਵੇਖੈ ਮਾਰਗ ਲਾਏ ਭਾਈ, ਤਿਸ ਬਿਨ ਅਵਰ ਨਾ ਕੋਈ। ਹਜ਼ੂਰ ਫਰਮਾਉਂਦੇ ਨੇ ਹੇ ਭਾਈ, ਆਪੇ ਕਰ ਵੇਖੈ ਮਾਰਗ ਲਾਏ, ਉਹ ਅਕਾਲ ਪੁਰਖ ਵਾਹਿਗੁਰੂ ਆਪੇ ਸਾਰੇ ਸੰਸਾਰ ਨੂੰ ਪੈਦਾ ਕਰਕੇ ਵੇਖ ਰਿਹਾ ਹੈ ਤੇ ਆਪ ਹੀ ਪਾਓ ਭਗਤੀ ਦੇ ਮਾਰਗ ਤੇ ਲਾਉਂਦੇ। ਤਿਸ ਬਿਨ ਅਵਰ ਨਾ ਕੋਈ, ਉਸ ਅਕਾਲ ਪੁਰਖ ਤੋਂ ਬਿਨਾਂ ਹੋਰ ਸਾਨੂੰ ਤੇ ਕੋਈ ਦਿਸਦਾ ਹੀ ਨਹੀਂ। ਜੋ ਤੁਰ ਲਿਖਿਆ ਸੋ ਕੋਈ ਨਾ ਮੇਟੈ ਭਾਈ, ਕਰਤਾ ਕਰੇ ਸੋ ਹੋਈ। ਹੇ ਭਾਈ, ਜੋ ਉਸ ਮਾਲਕ ਨੇ ਤੁਰ ਦੁਰਗਾਹ ਤੋਂ ਕਿਸੇ ਵੀ ਜੀਵ ਦੇ ਮੱਥੇ ਤੇ ਲੇਖ ਲਿਖ ਦਿੱਤਾ ਹੈ, ਲਿਖ ਦਾਤ ਜੋਤ ਵਡਿਆਈ, ਤਿਨ ਕਰਤਾ ਤੁਰ ਲਿਖ ਪਾਈ, ਉਹਨੂੰ ਕੋਈ ਵੀ ਨਹੀਂ ਮੇਟ ਸਕਦਾ। ਕਰਤਾ ਕਰੇ ਸੋ ਹੋਈ, ਜੋ ਕਰਤਾ ਪੁਰਖ ਵਾਹਿਗੁਰੂ ਕਰਦਾ ਹੈ ਬਈ ਉਹੀ ਹੁੰਦਾ, ਉਹਦੇ ਹੁਕਮ ਤੋਂ ਬਾਹਰ ਕੁਝ ਵੀ ਨਹੀਂ ਹੋ ਸਕਦਾ। ਨਾਨਕ ਨਾਮ ਵਸਿਆ ਮਨ ਅੰਤਰ ਭਾਈ, ਅਵਰ ਨਾ ਦੂਜਾ ਕੋਈ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਹੇ ਭਾਈ, ਸਾਡੇ ਮਨ ਵਿੱਚ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਵਸ ਗਿਆ ਹੈ, ਸਾਡੇ ਮਨ ਵਿੱਚ ਉਸ ਮਾਲਕ ਦਾ ਨਾਮ ਵਸ ਗਿਆ ਹੈ, ਅਵਰ ਨਾ ਦੂਜਾ ਕੋਈ। ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਵਰਗਾ ਹੋਰ ਦੂਸਰਾ ਕੋਈ ਵੀ ਨਹੀਂ ਹੈ। ਉਸ ਵਾਹਿਗੁਰੂ ਪਰਮੇਸ਼ਰ ਵਰਗਾ ਕੋਈ ਦੇਵਤਾ, ਕੋਈ ਪੀਰ ਪੈਗੰਬਰ, ਕੋਈ ਕਰੀਮ ਰਹੀਮ, ਕੋਈ ਉਹਦੇ ਬਰਾਬਰ ਨਹੀਂ ਹੋ ਸਕਦਾ। ਉਸ ਵਾਹਿਗੁਰੂ ਦਾ ਨਾਮ ਸਾਡੇ ਮਨ ਵਿੱਚ ਵਸ ਗਿਆ। ਸੋਰਠ ਮਹੱਲਾ ਤੀਜਾ, ਗੁਰਮੁਖ ਭਗਤ ਕਰਹਿ ਪ੍ਰਭ ਪਾਵਹਿ, ਅੰਧੇ ਨਾਮ ਵਖਾਣੇ। ਲਓ ਹੁਣ ਸਾਡੇ ਮਨ ਨੂੰ ਸੰਬੋਧਨ ਕਰਕੇ ਸਤਿਗੁਰੂ ਫਿਰ ਉਪਦੇਸ਼ ਦਿੰਦੇ ਹਨ। ਮਨ ਮੇਰੇ ਹਰ ਜੀਓ ਸਦਾ ਸੰਭਾਲ, ਐ ਮੇਰੇ ਮਨ, ਤੂੰ ਹਰ ਵੇਲੇ ਉਸ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਹਮੇਸ਼ਾ ਲਈ ਸੰਭਾਲ, ਚੇਤੇ ਕਰ, ਹਰ ਵੇਲੇ ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਕਰ, ਕਿਉਂ ਅੰਤਕਾਲ ਤੇਰਾ ਬੇਲੀ ਹੋਵੇ, ਇਹ ਆਉਂਦੇ ਸਮੇਂ ਤੇਰਾ ਬੇਲੀ ਸਹਾਇਕ ਹੋਵੇਗਾ, ਸਦਾ ਨਿਭੈ ਤੇਰੇ ਨਾਲ ਤੇ ਹਮੇਸ਼ਾ ਲਈ ਇਹ ਨਾਮ ਤੇਰੇ ਲੋਕ ਪ੍ਰਲੋਕ ਵਿੱਚ ਨਾਲ ਨਿਭੇਗਾ। ਕਿੱਡੀ ਵੱਡੀ ਗੱਲ ਹੈ, ਜਹ ਮਾਤ ਪਿਤਾ ਸੁਤ ਮੀਤ ਨਾ ਭਾਈ, ਮਨ ਊਹਾ ਨਾਮ ਤੇਰੇ ਸੰਗ ਸਹਾਈ। ਜਿੱਥੇ ਕੋਈ ਸਾਡੇ ਨਾਲ ਨਹੀਂ ਹੋਰ ਸਹਾਈ ਹੋਵੇਗਾ, ਉੱਥੇ ਵਾਹਿਗੁਰੂ ਦਾ ਨਾਮ ਸਾਡੇ ਨਾਲ ਨਿਭੇਗਾ। ਗੁਰਮੁਖ ਭਗਤ ਕਰਹਿ ਪ੍ਰਭ ਪਾਵਹਿ, ਅੰਧੇ ਨਾਮ ਵਖਾਣੇ। ਜਿਹੜੇ ਗੁਰਮੁਖ ਵਿਅਕਤੀ ਹਨ, ਹਮੇਸ਼ਾ ਗੁਰੂ ਦੇ ਸਨਮੁਖ ਰਹਿਣ ਵਾਲੇ, ਉਹ ਵਾਹਿਗੁਰੂ ਦੀ ਭਗਤੀ ਕਰਦੇ ਹਨ ਤੇ ਪ੍ਰਭ ਪਾਵਹਿ, ਤੇ ਉਸ ਅਕਾਲ ਪੁਰਖ ਵਾਹਿਗੁਰੂ ਦੇ ਮਨ ਨੂੰ ਭਾਵੀ ਜਾਂਦੇ ਨੇ। ਅੰਧੇ ਨਾਮ ਵਖਾਣੇ, ਕਿਉਂਕਿ ਉਹ ਦਿਨ ਰਾਤ ਵਾਹਿਗੁਰੂ ਦੇ ਨਾਮ ਨੂੰ ਹੀ ਜਪਦੇ ਰਹਿੰਦੇ ਨੇ। ਉਠਤ ਬੈਠਤ ਸੋਵਤ ਨਾਮ, ਕਹੋ ਨਾਨਕ ਜਨ ਕੈ ਸਦਕਾਮ। ਭਗਤਾਂ ਕੀ ਸਾਰ ਕਰਹਿ ਆਪ ਰਾਖੈ ਹੈ, ਜੋ ਤੇਰੇ ਮਨ ਭਾਣੇ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹੇ ਵਾਹਿਗੁਰੂ ਜੀ, ਜੋ ਭਗਤ ਤੇਰੇ ਮਨ ਵਿੱਚ ਭਾਗੇ ਨੇ, ਉਹਨਾਂ ਭਗਤਾਂ ਦੀ ਤੂੰ ਆਪ ਹੀ ਸਾਰ ਸੰਭਾਲ ਕਰਦਾ ਹੈ ਤੇ ਆਪ ਹੀ ਉਹਨਾਂ ਦੀ ਹਰ ਪ੍ਰਕਾਰ ਰੱਖਿਆ ਵੀ ਕਰਦਾ ਹੈ। ਤੂੰ ਗੁਣਦਾਤਾ ਸ਼ਬਦ ਪਛਾਤਾ, ਗੁਣ ਕਹਿ ਗੁਣੀ ਸਮਾਣੇ। ਹੇ ਵਾਹਿਗੁਰੂ, ਤੂੰ ਦੈਵੀ ਗੁਣਾਂ ਦਾ ਦਾਤਾ ਹੈ ਤੇ ਗੁਰੂ ਕੇ ਸ਼ਬਦ ਦੁਆਰਾ ਅਸਾਂ ਤੈਨੂੰ ਪਛਾਣੇ ਹੈ। ਗੁਣ ਕਹਿ ਗੁਣੀ ਸਮਾਣੇ, ਜਿਹੜੇ ਤੇਰੇ ਗੁਣਾਂ ਨੂੰ ਆਖਦੇ ਨੇ, ਉਹ ਗੁਣਾਂ ਦੇ ਮਾਲਕ ਵਾਹਿਗੁਰੂ ਉਹ ਤੇਰੇ ਵਿੱਚ ਸਮਾਣੇ, ਲੀਨ ਹੋ ਜਾਂਦੇ ਹਨ। ਮਨ ਮੇਰੇ ਹਰ ਜੀਓ ਸਦਾ ਸੰਭਾਲ, ਅੰਤਕਾਲ ਤੇਰਾ ਬੇਲੀ ਹੋਵੇ, ਸਦਾ ਨਿਭੈ ਤੇਰੇ ਨਾਲ ਰਹਾਉ। ਐ ਮੇਰੇ ਮਨ, ਤੂੰ ਹਰ ਵੇਲੇ ਉਸ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਸੰਭਾਲ, ਉਹਨੂੰ ਛੇਤੀ ਕਰ, ਕਿਉਂ ਉਹ ਆਉਂਦੇ ਸਮੇਂ ਤੇਰਾ ਬੇਲੀ ਸਹਾਇਕ ਹੋਵੇਗਾ ਤੇ ਹਮੇਸ਼ਾ ਤੇਰੇ ਨਾਲ ਵੀ ਨਿਭੇਗਾ। ਇਸ ਲਈ ਹਰ ਵੇਲੇ ਵਾਹਿਗੁਰੂ ਨੂੰ ਚੇਤੀ ਕਰ, ਰਹਾਓ ਬਿਸਰਾਮ ਦੇ ਕੇ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਇੱਕ ਉਦਾਹਰਣ ਦਿੰਦੇ ਹਨ। ਦੁਸ਼ਟ ਚੌਂਕੜੀ ਸਦਾ ਕੂੜ ਕਮਾਵੇ ਹੈ, ਨਾ ਬੁਝੇ ਵਿਚਾਰੇ। ਲੋ ਹਜ਼ੂਰ ਕਹਿੰਦੇ ਜਦੋਂ ਦੁਸ਼ਟਾਂ ਦੀ ਚੌਂਕੜੀ ਇਕੱਠੀ ਹੁੰਦੀ ਹੈ ਨਾ, ਭਾਵ ਜਿਹੜੀ ਦੁਸ਼ਟਾਂ ਦੀ ਮੰਡਲੀ, ਦੁਸ਼ਟਾਂ ਦੀ ਟੀਮ, ਦੁਸ਼ਟਾਂ ਦੀ ਪਾਰਟੀ ਜਦੋਂ ਇਕੱਠੀ ਹੁੰਦੀ ਹੈ, ਸਦਾ ਕੂੜ ਕਮਾਵੇ, ਹਮੇਸ਼ਾ ਲਈ ਉੱਥੇ ਉਹ ਝੂਠ ਬੋਲਦੇ ਨੇ ਤੇ ਝੂਠੇ ਕੰਮ ਕਰਦੇ ਹਨ। ਨਾ ਬੁਝੇ ਵਿਚਾਰੇ, ਉਹ ਕੋਈ ਆਪਣੇ ਨਫ਼ੇ ਨੁਕਸਾਨ ਦੀ ਵਿਚਾਰ ਨੂੰ ਵੀ ਨਹੀਂ ਸਮਝਦੇ। ਨਿੰਦਾ ਦੁਸ਼ਟੀ ਦੇ ਕਿਨ ਫਲ ਪਾਇਆ, ਹਰ ਨਾਕਸ਼ ਨਖ ਬਿਦਾਰੇ। ਲੋ ਸਤਿਗੁਰੂ ਜੀ ਕਹਿੰਦੇ ਨੇ, ਵੇਖ ਲੋ ਨਿੰਦਿਆ ਤੇ ਦੁਸ਼ਟ ਟਾਈ ਧਾਰਨ ਕਰਕੇ ਦੱਸੋ ਕਿਸੇ ਨੇ ਚੰਗਾ ਫਲ ਪ੍ਰਾਪਤ ਕੀਤਾ? ਕਦੀ ਵੀ ਕਿਸੇ ਨੂੰ ਚੰਗਾ ਫਲ ਨਹੀਂ ਪ੍ਰਾਪਤ ਹੋਇਆ। ਜਿਹੜਾ ਕਿਸੇ ਦੀ ਨਿੰਦਿਆ ਕਰਦਾ ਹੈ, ਸਤਿਗੁਰੂ ਦੇ ਬਚਨ ਨੇ, ਨਿੰਦਾ ਭਲੀ ਕਿਸੇ ਕੀ ਨਾਹੀ, ਮਨਮੁਖ ਮੁਗਧ ਕਰਨ ਮੋਹ ਕਾਲੇ, ਤਿਨਾਂ ਨਿੰਦਕਾਂ ਨਰਕੇ ਕੋਰ ਪਵਨ। ਇਸ ਲਈ ਨਿੰਦਿਆ ਨਹੀਂ ਕਰਨੀ ਚਾਹੀਦੀ ਤੇ ਦੁਸ਼ਟਾਈ ਧਾਰਨ ਕਰਕੇ ਦੱਸੋ ਕਿਸੇ ਨੇ ਕੋਈ ਚੰਗਾ ਫਲ ਪ੍ਰਾਪਤ ਕੀਤਾ? ਬਿਲਕੁਲ ਨਹੀਂ। ਹਰਨਾਕਸ਼ ਨਖ ਹੈ ਬੇਦਾਰੇ, ਵੇਖ ਲੋ ਜਿਹੜਾ ਹਰਨਾਕਸ਼ ਸੀ, ਉਸਨੇ ਆਪਣੇ ਪੁੱਤਰ ਪ੍ਰਹਿਲਾਦ ਦੇ ਨਾਲ ਹੀ ਅੱਡਾ ਲਾ ਲਿਆ। ਕਹਿਣ ਲੱਗਾ, ਤੂੰ ਮੇਰੇ ਘਰ ਦੇ ਵਿੱਚ ਰਹਿ ਕੇ ਪਰਮੇਸ਼ਰ ਦੀ ਭਗਤੀ ਨਹੀਂ ਕਰ ਸਕਦਾ। ਪ੍ਰਹਿਲਾਦ ਕਹਿਣ ਲੱਗਾ, ਨਹੀਂ, ਮੈਂ ਤੇ ਵਾਹਿਗੁਰੂ ਦੀ ਭਗਤੀ ਕਰਾਂਗਾ। ਅਖੀਰ ਪਿਤਾ ਪੁੱਤਰ ਦੇ ਵਿੱਚ ਲੜਾਈ ਸ਼ੁਰੂ ਹੋ ਗਈ। ਪਿਤਾ ਨੇ ਮਾਰਨ ਦੇ ਵਾਸਤੇ ਲੱਖ ਯਤਨ ਕੀਤੇ, ਪਰ ਅਖੀਰ ਤੇ ਰਿਜ਼ਲਟ ਕੀ ਹੋਇਆ? ਹਰ ਯੁਗ ਯੁਗ ਭਗਤੋ ਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ। ਹਰਨਾਕਸ ਦੁਸ਼ਟ ਹਰ ਮਾਰਿਆ, ਪ੍ਰਹਿਲਾਦ ਤਰਾਇਆ। ਤੇ ਨਰਸਿੰਘ ਰੂਪ ਧਾਰਨ ਕਰਕੇ ਹਰਨਾਕਸ਼ ਨੂੰ ਨਖਹਿ ਬਦਾਰੇ, ਨੋਆ ਨਾਲ ਪਾੜ ਕੇ ਹੀ ਮਾਰ ਦਿੱਤਾ। ਇਹ ਵੇਖ ਲੋ ਨਿੰਦਾ ਤੇ ਦੁਸ਼ਟਾਈ ਦਾ ਫਲ ਸੀ। ਹਰਨਾਕਸ਼ ਨੇ ਪ੍ਰਹਿਲਾਦ ਦੇ ਨਾਲ ਅਣਹੋਇਆ ਵੈਰ ਕੀਤਾ, ਉਸ ਨੂੰ ਮਾਰਨ ਦੇ ਮਨਸੂਬੇ ਘੜੇ ਤੇ ਆਖਰ ਉਲਟਾ ਹਰਨਾਕਸ਼ ਨਖਹਿ ਬਦਾਰੇ। ਹਰਨਾਕਸ਼ ਨੂੰ ਨਰਸਿੰਘ ਨੇ ਆਪਣੇ ਨੋਆ ਨਾਲ, ਨੋਂਦਰਾਂ ਨਾਲ ਪਾੜ ਕੇ ਹੀ ਮਾਰ ਦਿੱਤਾ। ਪ੍ਰਹਿਲਾਦ ਜਾਨ ਸਦ ਹਰ ਗੁਣ ਗਾਵੇ, ਹਰ ਜੀਉ ਲਏ ਉਬਾਰੇ। ਪ੍ਰਹਿਲਾਦ ਭਗਤ ਹਮੇਸ਼ਾ ਵਾਹਿਗੁਰੂ ਦੇ ਗੁਣ ਗਾ ਰਿਹਾ ਹੈ ਤੇ ਵਾਹਿਗੁਰੂ ਜੀ ਨੇ ਉਹਨੂੰ ਹਮੇਸ਼ਾ ਲਈ ਬਚਾਇਆ। ਇਸ ਲਈ ਜਿਹੜਾ ਵਾਹਿਗੁਰੂ ਦੀ ਸਿਫਤ ਸਲਾਹ ਕਰਦਾ ਹੈ ਜਾਂ ਵਾਹਿਗੁਰੂ ਦੀ ਭਗਤੀ ਕਰਦਾ ਹੈ, ਵਾਹਿਗੁਰੂ ਉਹਦੀ ਰੱਖਿਆ ਕਰਦਾ ਹੈ। ਤੇ ਜਿਹੜੇ ਵਾਹਿਗੁਰੂ ਦੇ ਪਿਆਰਿਆਂ ਦੇ ਨਾਲ ਕੋਈ ਅਣਹੋਇਆ ਝਗੜਾ ਕਰਦੇ ਨੇ ਜਾਂ ਕੋਈ ਹੋਰ ਉਹਨਾਂ ਤੇ ਜ਼ੁਲਮ ਢਾਉਂਦੇ ਹਨ ਜਾਂ ਉਹਨਾਂ ਦੇ ਨਾਲ ਵੈਰ ਕਮਾਉਂਦੇ ਨੇ, ਤੇ ਉਹਨਾਂ ਨੂੰ ਵਾਹਿਗੁਰੂ ਪਰਮੇਸ਼ਰ ਦੁਸ਼ਟਾਂ ਨੂੰ ਨਾਸ ਵੀ ਕਰਦਾ ਹੈ। ਆਪਸ ਕਉ ਬਹੁ ਭਲਾ ਕਰ ਜਾਣ ਹੈ, ਮਨਮੁਖ ਮਤ ਨਾ ਕਾਏ। ਲੋ ਹਜ਼ੂਰ ਕਹਿੰਦੇ ਨੇ, ਮਨਮੁਖ ਆਦਮੀ ਨੂੰ ਭੋਰਾ ਵੀ ਅਕਲ ਨਹੀਂ ਹੈ, ਕਾਈ ਦਾ ਅਰਥ ਵੀ ਭੋਰਾ, ਪਰ ਵੀ ਉਸ ਮਨਮੁਖ ਨੂੰ ਭੋਰਾ ਵੀ ਅਕਲ ਨਹੀਂ ਹੈ। ਆਪਸ ਕਉ ਬਹੁ ਭਲਾ ਕਰ ਜਾਣਾ ਹੈ, ਉਹ ਆਪਣੇ ਆਪ ਨੂੰ ਤੇ ਬੜਾ ਭਲਾ ਉੱਤਮ ਕਰਕੇ ਜਾਣਦਾ ਹੈ। ਇਹ ਮਨਮੁਖ ਦੀ ਨਿਸ਼ਾਨੀ ਹੈ, ਉਹ ਆਪਣੇ ਆਪ ਨੂੰ ਸਾਰਿਆਂ ਨਾਲੋਂ ਚੰਗਾ ਸਮਝਦਾ। ਪਰ ਸਤਿਗੁਰੂ ਦੇ ਬਚਨ ਹੈ, ਆਪਸ ਕਉ ਜੋ ਭਲਾ ਕਹਾਵੇ, ਤੇ ਸਹਿ ਭਲਾਈ ਨਿਕਟ ਨਾ ਆਵੇ। ਭਗਤ ਕਬੀਰ ਜੀ ਦਾ ਇੱਥੋਂ ਤੱਕ ਕਹਿੰਦੇ ਨੇ, ਕਬੀਰ ਸਭ ਤੇ ਹਮ ਬੁਰੇ, ਹਮ ਤਾਜ ਪਲੋ ਸਭ ਕੋਈ, ਜਿਨ ਐਸਾ ਕਰ ਬੁਝਿਆ ਮੀਤ ਹਮਾਰਾ ਸੋਏ। ਧੰਨ ਗੁਰੂ ਨਾਨਕ ਦੇ ਮਹਾਰਾਜ ਦੇ ਵੀ ਪਵਿੱਤਰ ਬਚਨ ਏ, ਹਮ ਨਹੀਂ ਚੰਗੇ ਬੁਰਾ ਨਹੀਂ ਕੋਈ, ਪ੍ਰਣਵਤ ਨਾਨਕ ਤਾਰੇ ਸੋਏ। ਆਪਣੇ ਆਪ ਕੋਈ ਚੰਗਾ ਨਹੀਂ ਬਣ ਸਕਦਾ, ਪਰ ਮਨਮੁਖ ਨੂੰ ਪੂਰਾ ਵੀ ਅਕਲ ਨਹੀਂ, ਉਹ ਆਪਣੇ ਆਪ ਨੂੰ ਬੜਾ ਚੰਗਾ ਜਾਣਦਾ ਹੈ ਵੀ ਮੇਰੇ ਵਰਗਾ ਕੋਈ ਵੀ ਦੁਨੀਆਂ ਵਿੱਚ ਨਹੀਂ ਹੈ, ਜਿੰਨੀ ਸੇਵਾ ਮੈਂ ਕਰ ਸਕਦਾ ਹਾਂ, ਜਿਹੜਾ ਕੰਮ ਮੈਂ ਕਰ ਸਕਦਾ ਹਾਂ ਉਹ ਹੋਰ ਕੋਈ ਵੀ ਨਹੀਂ ਕਰ ਸਕਦਾ, ਆਹੀ ਤੇ ਉਹਦੀ ਵੱਡੀ ਬੇਵਕੂਫੀ ਹੈ। ਸਾਧੂ ਜਨ ਕੀ ਨਿੰਦਾ ਵਿਆਪੇ, ਜਾਸਨ ਜਨਮ ਗੁਆਈ। ਐਸੇ ਮਨਮੁਖ ਲੋਕ, ਜਿਹੜੇ ਸਾਧੂ ਲੋਕ ਨੇ, ਵਾਹਿਗੁਰੂ ਦੇ ਭਗਤ ਨੇ, ਸੰਤ ਮਹਾਂਪੁਰਖ ਨੇ, ਉਹਨਾਂ ਦੀ ਨਿੰਦਿਆ ਦੇ ਵਿੱਚ ਲੱਗੇ ਰਹਿੰਦੇ ਨੇ, ਜਸਨ ਜਨਮ ਗਵਾਈ ਤੇ ਆਪਣਾ ਮਨੁੱਖਾ ਜਨਮ ਐਵੇਂ ਵਿਅਰਥ ਗਵਾ ਕੇ ਚਲੇ ਜਾਂਦੇ ਹਨ। ਰਾਮ ਨਾਮ ਕਦੇ ਚੇਤਹਿ ਨਾਹੀ, ਅੰਤ ਗਏ ਪਛਤਾਈ। ਮਨਮੁਖ ਲੋਕ ਕਦੇ ਵਾਹਿਗੁਰੂ ਦੇ ਨਾਮ ਨੂੰ ਚੇਤੇ ਹੀ ਨਹੀਂ ਕਰਦੇ, ਕਦੇ ਭੁੱਲ ਕੇ ਵਾਹਿਗੁਰੂ ਦਾ ਨਾਮ ਵੀ ਨਹੀਂ ਲੈਂਦੇ। ਅੰਤ ਗਏ ਪਛਤਾਈ ਤੇ ਪਾਈ, ਫਿਰ ਅੰਤ ਨੂੰ ਉਹ ਵੀ ਪਛਤਾ ਕੇ ਹੌਂਕੇ ਲੈ ਕੇ ਰੋਂਦੇ ਕੁਰਲਾਉਂਦੇ ਗਏ ਹਨ। ਸਫਲ ਜਨ ਭਗਤਾਂ ਕਾ ਕੀਤਾ ਗੁਰ ਸੇਵਾ ਆਪ ਲਾਏ, ਤੇ ਉਸ ਮਾਲਕ ਨੇ ਆਪਣੇ ਭਗਤਾਂ ਦਾ ਜਨਮ ਸਫਲ ਕਰ ਦਿੱਤਾ। ਸਫਲ ਸਫਲ ਪਈ ਸਫਲ ਯਾਤਰਾ, ਆਵਨ ਜਾਣ ਰਹੇ ਮਿਲੇ ਸਾਧਾ। ਆਪਣੇ ਭਗਤਾਂ ਦਾ ਜਨਮ ਵਾਹਿਗੁਰੂ ਨੇ ਕਿਵੇਂ ਸਫਲਾ ਕੀਤਾ? ਗੁਰ ਸੇਵਾ ਆਪ ਲਾਏ ਤੇ ਉਸ ਵਾਹਿਗੁਰੂ ਪਰਮੇਸ਼ਰ ਨੇ ਉਹਨਾਂ ਨੂੰ ਗੁਰੂ ਦੀ ਸੇਵਾ ਦੇ ਵਿੱਚ ਲਾ ਦਿੱਤਾ। ਸ਼ਬਦੇ ਰਾਤੇ ਸਹਿਜੇ ਮਾਤੇ, ਅੰਦਨ ਹਰ ਗੁਣ ਗਾਏ। ਤੇ ਫਿਰ ਉਹ ਭਗਤ ਲੋਕ ਸ਼ਬਦੇ ਰਾਤੇ ਨਾਮ ਬਾਣੀ ਦੇ ਰੰਗ ਵਿੱਚ ਰੰਗੇ ਗਏ। ਸਹਿਜੇ ਮਾਤੇ ਤੇ ਜਿਹੜੀ ਆਤਮਕ ਅਡੋਲ ਅਵਸਥਾ ਦੀ ਖੁਮਾਰੀ ਵਿੱਚ ਹਮੇਸ਼ਾ ਲਈ ਮਸਤ ਹੋ ਗਏ। ਅੰਦਨ ਹਰ ਗੁਣ ਗਾਏ ਤੇ ਦਿਨ ਰਾਤ ਵਾਹਿਗੁਰੂ ਦੇ ਗੁਣ ਗਾਉਂਦੇ ਰਹਿੰਦੇ ਨੇ। ਨਾਨਕ ਦਾਸ ਕਹਿ ਬੇਨੰਤੀ, ਹਉ ਲਾਗਾਂ ਤਿਨ ਕਹਿ ਪਾਏ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਮੈਂ ਦਾਸ ਬੇਨਤੀ ਕਰਦਾ ਹਾਂ, ਜਿਹੜੇ ਐਸੇ ਮਹਾਂਪੁਰਖ ਨੇ ਜਿਨ੍ਹਾਂ ਨੇ ਗੁਰੂ ਦੀ ਸੇਵਾ ਕਰਕੇ ਤੇ ਨਾਮ ਬਾਣੀ ਦੇ ਰੰਗ ਵਿੱਚ ਆਪਣੇ ਮਨ ਨੂੰ ਰੰਗ ਕੇ ਆਤਮਕ ਆਨੰਦ ਦੀ ਮਸਤੀ ਵਿੱਚ ਮਸਤ ਹੋ ਕੇ ਹਰ ਵੇਲੇ ਵਾਹਿਗੁਰੂ ਦੀ ਸਿਫਤ ਸਲਾਹ ਕਰਦੇ ਹਨ, ਮੈਂ ਉਹਨਾਂ ਦੇ ਚਰਨੀ ਲੱਗਦਾ ਹਾਂ। ਹਉ ਲਾਗਾਂ ਤਿਨ ਕਹਿ ਪਾਏ, ਮੈਂ ਐਸੇ ਮਹਾਂਪੁਰਖਾਂ ਦੇ ਚਰਨੀ ਲੱਗਦਾ ਹਾਂ, ਇਉਂ ਜਿਨ੍ਹਾਂ ਨੇ ਆਪਣਾ ਮਨੁੱਖਾ ਜਨਮ ਸਫਲ ਕੀਤਾ ਗੁਰੂ ਦੀ ਸੇਵਾ ਕਰਕੇ। ਗੁਰ ਸੇਵਾ ਤੇ ਭਗਤ ਕਮਾਈ ਤਾਵੇ ਮਾਨਸ ਦੇਹੀ ਪਾਈ। ਹਜ਼ੂਰ ਫਰਮਾਉਂਦੇ ਨੇ, ਗੁਰੂ ਦੀ ਸੇਵਾ ਤੇ ਵਾਹਿਗੁਰੂ ਦੀ ਭਗਤੀ ਕਰਕੇ ਫਿਰ ਇਹ ਮਨੁੱਖਾ ਦੇ ਪ੍ਰਾਪਤ ਕੀਤੀ ਹੋਈ ਸਫਲ ਹੋਈ ਹੈ। ਸਫਲ ਜਨਮ ਭਗਤਾਂ ਕਾ ਕੀਤਾ ਗੁਰ ਸੇਵਾ ਆਪ ਲਾਏ, ਇਹ ਵੀ ਉਹੀ ਸਿਧਾਂਤ ਹੈ। ਸੋਰਠ ਮਹੱਲਾ ਤੀਜਾ, ਸੋ ਸਿੱਖ ਸਖਾ ਬੰਧ ਪਹਿ ਭਾਈ, ਜੇ ਗੁਰ ਕੇ ਪਾਣੀ ਵਿੱਚ ਆਵੇ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਗੁਰਸਿੱਖਾਂ ਨੇ ਬੇਨਤੀ ਕੀਤੀ, ਮਹਾਰਾਜ ਸੰਸਾਰ ਦੇ ਵਿੱਚ ਸਾਰੇ ਲੋਕ ਦੁਖੀ ਨੇ, ਬਾਲੀ ਰੂਵੈ ਨਾਹੀ ਪਤਾਰ, ਨਾਨਕ ਦੁਖੀਆ ਸਭ ਸੰਸਾਰ। ਬਾਬਾ ਫਰੀਦ ਜੀ ਨੇ ਵੀ ਇਸ ਅਟਲ ਸੱਚਾਈ ਨੂੰ ਬਿਆਨ ਕੀਤਾ ਹੈ। ਫਰੀਦਾ ਮੈਂ ਜਾਣਿਆ ਦੁੱਖ ਮੁਝ ਕੋ, ਦੁੱਖ ਸੁਭਾਇਆ ਜਗ, ਉੱਚੇ ਚੜ੍ਹ ਕੇ ਦੇਖਿਆ ਤਾਂ ਕਰ ਕਰ ਇਹਾ ਅੱਗ। ਕੋਈ ਤਨ ਦੁਖੀ, ਕੋਈ ਮਨ ਦੁਖੀ, ਕੋਈ ਚਿੰਤਾ ਚਿਤ ਉਦਾਸ, ਥੋੜੇ ਥੋੜੇ ਸਭ ਦੁਖੀ, ਸੁਖੀ ਹਰੀ ਕੀ ਦਾਸ। ਹੁਣ ਇੱਥੇ ਸੁਖੀ ਹਰੀ ਕੇ ਦਾਸ ਦੀ ਜਿਹੜੀ ਅੱਗੇ ਸਤਿਗੁਰੂ ਮਹਾਰਾਜ ਗੱਲ ਕਰਦੇ ਹਨ, ਹਰ ਕੇ ਦਾਸ ਸੁਹੇਲੇ ਪਾਈ। ਗੁਰਮੁਖੋ, ਬਾਕੀ ਤੇ ਸਾਰਾ ਸੰਸਾਰ ਦੁਖੀ ਹੈ, ਜੋ ਜੋ ਦੀਸੈ ਸੋ ਸੋ ਰੋਗੀ, ਪਰ ਵਾਹਿਗੁਰੂ ਦੇ ਦਾਸ ਹੀ ਪਾਈ ਸੁਹੇਲੇ ਸੁਖੀ ਨੇ। ਕਿਉਂ? ਜਨਮ ਜਨਮ ਕੇ ਕਿਲਵਿਕ ਦੁੱਖ ਕਾਟੇ, ਆਪੇ ਮੇਲ ਮਿਲਾਈ। ਉਹਨਾਂ ਦੇ ਜਨਮਾਂ ਜਨਮਾਂ ਦੇ ਜਿਹੜੇ ਵੱਡੇ ਪਾਪ ਸਨ ਤੇ ਉਹਨਾਂ ਕਰਕੇ ਦੁੱਖ ਭੋਗ ਰਹੇ ਸਨ, ਉਹ ਵਾਹਿਗੁਰੂ ਨੇ ਕੱਟ ਦਿੱਤੇ, ਆਪੇ ਮੇਲ ਮਿਲਾਈ। ਤੇ ਵਾਹਿਗੁਰੂ ਨੇ ਕਿਰਪਾ ਕੀਤੀ, ਉਹਨਾਂ ਨੂੰ ਗੁਰੂ ਦੇ ਨਾਲ ਮੇਲ ਕੇ ਆਪਣੇ ਨਾਲ ਮਿਲਾ ਲਏ। ਤੇ ਜਿਹੜੇ ਵਾਹਿਗੁਰੂ ਨੂੰ ਮਿਲ ਗਏ ਤੇ ਉਹ ਭਾਈ ਹਮੇਸ਼ਾ ਲਈ ਸੁਖੀ ਹੋ ਗਏ। ਗੁਰਪੂਰੇ ਚਰਨੀ ਲਾਇਆ, ਹਰ ਸੰਗ ਸਹਾਈ ਪਾਇਆ, ਜਹ ਜਾਈਏ ਤਾਂ ਸੁਹੇਲੇ ਕਰ ਕਿਰਪਾ ਪ੍ਰਭ ਮਿਲੇ। ਜਿਨ੍ਹਾਂ ਨੂੰ ਕਿਰਪਾ ਕਰਕੇ ਵਾਹਿਗੁਰੂ ਆਪਣੇ ਨਾਲ ਮੇਲ ਲਵੇ, ਉਹ ਹਮੇਸ਼ਾ ਲਈ ਪਾਈ ਸੁਖੀ ਹੋ ਜਾਂਦੇ ਹਨ। ਸੋ ਸਿੱਖ ਸਖਾ ਬੰਧ ਪਹਿ ਭਾਈ, ਜੇ ਗੁਰ ਕੇ ਪਾਣੀ ਵਿੱਚ ਆਵੇ। ਸਤਿਗੁਰੂ ਅਮਰਦਾਸ ਮਹਾਰਾਜ ਦੇ ਚਰਨਾਂ ਵਿੱਚ ਗੁਰਸਿੱਖਾਂ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਸਾਨੂੰ ਕਿਰਪਾ ਕਰਕੇ ਇਹ ਦੱਸੋ ਬਈ ਗੁਰੂ ਨੂੰ ਸਭ ਤੋਂ ਵੱਧ ਪਿਆਰਾ ਕੌਣ ਹੈ? ਕਿਉਂਕਿ ਗੁਰੂ ਕਾ ਪਰਿਵਾਰ ਵੀ ਸੀ, ਗੁਰੂ ਕੇ ਰਿਸ਼ਤੇਦਾਰ ਸਾਕ ਸੰਬੰਧੀ ਵੀ ਸਨ। ਪਰ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਇਸ ਦਾ ਜਵਾਬ ਦਿੰਦੇ ਹਨ, ਸੋ ਸਿੱਖ ਸਖਾ ਬੰਧ ਪਹਿ ਭਾਈ, ਜੇ ਗੁਰ ਕੇ ਪਾਣੀ ਵਿੱਚ ਆਵੇ। ਗੁਰਮੁਖੋ, ਹੇ ਭਾਈ, ਉਹੀ ਸਿੱਖ ਸਖਾ ਗੁਰੂ ਦਾ ਪਿਆਰਾ ਹੈ, ਉਹੀ ਖਾਸ ਨਜ਼ਦੀਕੀ ਕਰੀਬੀ ਰਿਸ਼ਤੇਦਾਰ ਹੈ ਜਿਹੜਾ ਗੁਰੂ ਦੇ ਪਾਣੀ ਵਿੱਚ ਆ ਜਾਵੇ। ਇਹਦਾ ਮਤਲਬ ਇਹ ਹੈ, ਗੁਰੂ ਦੀ ਆਗਿਆ ਮੰਨਣ ਵਾਲਾ ਹੀ ਗੁਰੂ ਨੂੰ ਪਿਆਰਾ ਲੱਗਦਾ, ਚਾਹੇ ਉਹ ਸਿੱਖ ਹੋਵੇ ਤੇ ਚਾਹੇ ਕੋਈ ਸੰਬੰਧੀ ਹੋਵੇ। ਧੰਨ ਗੁਰੂ ਅਮਰਦਾਸ ਮਹਾਰਾਜ ਦੇ ਪਾਸ ਜਿੱਥੇ ਹੋਰ ਗੁਰਸਿੱਖ ਸੇਵਾ ਕਰਦੇ ਸਨ, ਉੱਥੇ ਗੁਰੂ ਮਹਾਰਾਜ ਦੇ ਦੋ ਦਮਾਦ ਭਾਈ ਜੇਠਾ ਤੇ ਭਾਈ ਰਾਮਾ ਇਹ ਵੀ ਸੇਵਾ ਕਰਦੇ ਸਨ, ਪਰ ਭਾਈ ਜੇਠਾ ਮਨੋ ਤਨੋ ਸੇਵਾ ਕਰਦਾ ਸੀ ਤੇ ਉਹ ਗੁਰੂ ਨੂੰ ਪ੍ਰਵਾਨ ਹੋਇਆ। ਇਸੇ ਲਈ ਹਜ਼ੂਰ ਕਹਿੰਦੇ ਨੇ ਉਹੀ ਸਿੱਖ ਗੁਰੂ ਨੂੰ ਪਿਆਰਾ ਹੈ, ਉਹੀ ਸੰਬੰਧੀ ਹੈ ਜਿਹੜਾ ਗੁਰੂ ਦੇ ਭਾਣੇ ਵਿੱਚ ਆ ਜਾਵੇ, ਭਾਵ ਗੁਰੂ ਦੀ ਆਗਿਆ ਵਿੱਚ ਚੱਲ ਪਵੇ। ਆਪਣਾ ਭਾਣੇ ਜੋ ਚੱਲੇ ਭਾਈ ਵਿਛੜ ਚੋਟਾਂ ਖਾਵੇ, ਤੇ ਜਿਹੜਾ ਭਾਈ ਆਪਣੇ ਭਾਣੇ ਵਿੱਚ ਚੱਲਦਾ ਹੈ, ਕਿਉਂਕਿ ਬਹੁਤੇ ਲੋਕ ਤਾਂ ਇਹੋ ਜਿਹੇ ਨੇ ਨਾ, ਉਹ ਕਹਿੰਦੇ ਨੇ ਅਸੀਂ ਤਾਂ ਜੋ ਸਾਡੇ ਆਪਣੇ ਮਨ ਦੀ ਮਰਜ਼ੀ ਉਹੀ ਕਰਨਾ, ਅਸੀਂ ਨਾ ਕਿਸੇ ਨੂੰ ਪੁੱਛਣਾ ਨਾ ਕਿਸੇ ਦੀ ਸਲਾਹ ਲੈਣੀ, ਜੋ ਸਾਨੂੰ ਚੰਗਾ ਲੱਗਦਾ ਉਹੀ ਕਰਾਂਗੇ। ਲੋ ਹਜ਼ੂਰ ਕਹਿੰਦੇ ਨੇ ਜਿਹੜੇ ਗੁਰੂ ਘਰ ਦੇ ਕਾਰਜ ਹੁੰਦੇ ਨੇ ਉਹ ਸਾਂਝੇ ਹੁੰਦੇ ਨੇ, ਇਸ ਲਈ ਉਹ ਤੇ ਸਲਾਹ ਕਰਕੇ ਤੇ ਇੱਕ ਦੂਸਰੇ ਨੂੰ ਸਹਿਯੋਗ ਦੇ ਕੇ ਹੀ ਸੰਪੂਰਨ ਕੀਤੇ ਜਾ ਸਕਦੇ ਨੇ। ਤੇ ਜੇ ਆਪੋ ਤਾਪੀ ਵਿੱਚ ਪਏ ਰਹੀਏ ਤਾਂ ਸਤਿਗੁਰੂ ਕਹਿੰਦੇ ਨੇ ਆਪਣਾ ਪਾਣਾ ਜੋ ਚੱਲੇ ਭਾਈ, ਹੇ ਭਾਈ ਜਿਹੜਾ ਆਪਣੇ ਪਾਣੇ ਵਿੱਚ ਚੱਲਦਾ ਹੈ, ਆਪਣੀ ਮਨ ਮਰਜ਼ੀ ਕਰਦਾ ਹੈ, ਵਿਛੜ ਚੋਟਾਂ ਖਾਵੇ, ਉਹ ਗੁਰੂ ਤੋਂ ਵਿਛੜ ਕੇ ਫਿਰ ਚੋਟਾਂ ਖਾਂਦਾ, ਉਹ ਗੁਰੂ ਨਾਲੋਂ ਟੁੱਟ ਜਾਂਦਾ, ਅੰਦਰੋਂ ਉਸਦਾ ਗੁਰੂ ਨਾਲ ਪਿਆਰ ਨਹੀਂ ਰਹਿੰਦਾ। ਬਿਨ ਸਤਿਗੁਰ ਸੋ ਕਦੇ ਨਾ ਪਾਵੇ ਭਾਈ, ਫਿਰ ਫਿਰ ਪਛੋਤਾਵੇ। ਹੇ ਭਾਈ ਬਿਨਾਂ ਸਤਿਗੁਰੂ ਤੋਂ ਉਹ ਕਦੇ ਵੀ ਸੁੱਖ ਨਹੀਂ ਪ੍ਰਾਪਤ ਕਰ ਸਕਦਾ, ਆਤਮਕ ਸੁੱਖ ਲੋਕ ਤੇ ਪ੍ਰਲੋਕ ਦਾ ਸੁੱਖ ਉਹ ਨਹੀਂ ਪ੍ਰਾਪਤ ਕਰ ਸਕਦਾ, ਫਿਰ ਫਿਰ ਪਛੋਤਾਵੇ। ਜਿਹੜਾ ਆਪਣੀ ਮਰਜ਼ੀ ਕਰਦਾ ਉਹਨੂੰ ਤੇ ਬਾਰ ਬਾਰ ਗਲਤੀਆਂ ਕਰ ਕਰਕੇ ਫਿਰ ਪਛਤਾਉਣਾ ਪੈਂਦਾ ਹੈ। ਹਰ ਕੇ ਦਾਸ ਸੁਹੇਲੇ ਭਾਈ, ਜਨਮ ਜਨਮ ਕੇ ਕਿਲ ਵਿਖ ਦੁੱਖ ਕਾਟੇ, ਆਪੇ ਮੇਲ ਮਿਲਾਈ ਰਹਾਓ। ਹੇ ਭਾਈ ਜਿਹੜੇ ਵਾਹਿਗੁਰੂ ਦੇ ਦਾਸ ਨੇ ਉਹੀ ਅਸਲੀ ਸੁਹੇਲੇ ਸੁਖੀ ਹਨ, ਕਿਉਂ ਜਨਮ ਜਨਮ ਕੇ ਕਿਲ ਵਿਖ ਦੁੱਖ ਕਾਟੇ, ਵਾਹਿਗੁਰੂ ਨੇ ਜਨਮਾਂ ਜਨਮਾਂ ਦੇ ਵੱਡੇ ਪਾਪ ਤੇ ਦੁੱਖ ਉਹਨਾਂ ਦੇ ਕੱਟ ਦਿੱਤੇ, ਆਪੇ ਮੇਲ ਮਿਲਾਈ ਤੇ ਵਾਹਿਗੁਰੂ ਨੇ ਆਪ ਹੀ ਗੁਰੂ ਦੇ ਮੇਲ ਵਿੱਚ ਮਿਲਾ ਕੇ ਆਪਣੇ ਨਾਲ ਮਿਲਾ ਲਏ ਹਨ, ਇਸ ਲਈ ਉਹ ਸੁਖੀ ਹਨ। ਰਹਾਓ ਵਿਸਰਾਮ ਦੇ ਕੇ ਹਜ਼ੂਰ ਅੱਗੇ ਫਰਮਾਉਂਦੇ ਹਨ, ਇਹੋ ਕੁਟੰਬ ਸਾਹਿਬ ਜੀ ਕੇ ਬੰਧਨ ਭਾਈ ਪਰਮ ਪੁੱਲਾ ਸੰਸਾਰਾ। ਹੁਣ ਸਤਿਗੁਰੂ ਪਰਿਵਾਰ ਦੀ ਗੱਲ ਕਰਦੇ ਨੇ, ਮੋਹ ਦੀ ਗੱਲ ਕਰਦੇ ਹਨ। ਇਹੋ ਕੁਟੰਬ ਸਾਹਿਬ ਜੀ ਕੇ ਬੰਧਨ ਭਾਈ, ਹੇ ਭਾਈ ਇਹ ਜੋ ਸਾਡਾ ਕੁਟੰਬ ਪਰਿਵਾਰ ਹੈ ਇਹ ਵੀ ਇਸ ਜੀਵ ਦੇ ਪ੍ਰਤੀ ਬੰਧਨ ਰੂਪ ਹੀ ਹੈ। ਪਰਮ ਪੁੱਲਾ ਸੰਸਾਰਾ, ਸਾਰਾ ਸੰਸਾਰ ਹੀ ਇਸ ਮੋਹ ਮਾਇਆ ਦੇ ਭਰਮ ਦੇ ਵਿੱਚ ਪੁੱਲਾ ਫਿਰਦਾ ਹੈ। ਬਿਨ ਗੁਰ ਬੰਧਨ ਟੁੱਟੈ ਨਾਹੀ, ਗੁਰਮੁਖ ਮੋਖ ਦੁਆਰਾ। ਬਿਨਾਂ ਗੁਰੂ ਦੀ ਕਿਰਪਾ ਤੋਂ ਪਰਿਵਾਰ ਦੇ ਮੋਹ ਮਾਇਆ ਦੇ ਬੰਧਨ ਵੀ ਨਹੀਂ ਟੁੱਟ ਸਕਦੇ। ਕੁਰਬਾਨ ਕੀਤਾ ਤਿਸੈ ਵਿਟੋਂ ਜਨ ਮੋਹ ਮਿੱਠਾ ਲਾਇਆ। ਇਸ ਮੋਹ ਨੇ ਪਸ਼ੂ ਪੰਛੀਆਂ ਨੂੰ ਵੀ ਸਾਰੇ ਜੀਵਾਂ ਨੂੰ ਪ੍ਰਭਾਵਿਤ ਕੀਤਾ ਹੋਇਆ। ਇਸੇ ਲਈ ਹਜ਼ੂਰ ਕਹਿੰਦੇ ਨੇ ਇਹ ਜਿਹੜਾ ਸਾਡਾ ਆਪਣਾ ਪਰਿਵਾਰ ਵੀ ਹੈ ਨਾ, ਕੁਟੰਬ ਕਹਿੰਦੇ ਨੇ ਜੋ ਇਸਤਰੀ ਤੋਂ ਅੱਗੇ ਪੈਦਾ ਹੋਇਆ ਪਰਿਵਾਰ ਹੁੰਦਾ, ਆਪਣੀ ਘਰਵਾਲੀ ਤੇ ਬੱਚੇ ਉਹਨੂੰ ਕੁਟੰਬ ਕਹਿੰਦੇ ਨੇ। ਇਹ ਜਿਤਨਾ ਵੀ ਕੁਟੰਬ ਹੈ ਇਹ ਵੀ ਇਸ ਜੀਵ ਦੇ ਪ੍ਰਤੀ ਪਾਈ ਬੰਧਨ ਰੂਪ ਹੈ। ਸਾਰਾ ਸੰਸਾਰ ਭਰਮ ਦੇ ਵਿੱਚ ਭੁੱਲਿਆ ਫਿਰਦਾ। ਬਿਨਾਂ ਗੁਰੂ ਤੋਂ ਮੋਹ ਮਾਇਆ ਦੇ ਬੰਧਨ ਨਹੀਂ ਟੁੱਟ ਸਕਦੇ ਤੇ ਨਾ ਹੀ ਗੁਰਮੁਖ ਮੋਖ ਦੁਆਰਾ, ਤੇ ਗੁਰੂ ਦੀ ਕਿਰਪਾ ਤੋਂ ਬਿਨਾਂ ਮੋਖ ਦੁਆਰ ਮੁਕਤੀ ਦਾ ਦਰਵਾਜ਼ਾ ਹੀ ਸਾਨੂੰ ਮਿਲ ਸਕਦਾ ਹੈ। ਕਰਮ ਕਰਹਿ ਗੁਰ ਸ਼ਬਦ ਨਾ ਪਛਾਣੈ ਹੈ, ਮਰ ਜਨਮ ਹੈ ਵਾਰੋ ਵਾਰਾ। ਭਾਈ ਜਿਹੜੇ ਮਨਮੁਖ ਬੰਦੇ ਨੇ ਪਰਿਵਾਰ ਦੇ ਮੋਹ ਦੇ ਵਿੱਚ ਫਸੇ ਹੋਏ, ਕਰਮ ਕਰਹਿ ਕੋਈ ਮਾੜੀ ਮੋਟੀ ਪੂਜਾ ਪਾਠ ਵੀ ਕਰ ਲੈਂਦੇ ਨੇ ਪਰ ਗੁਰ ਸ਼ਬਦ ਨਾ ਪਛਾਣੈ, ਉਹ ਨਾਮ ਨਹੀਂ ਜਪਦੇ, ਗੁਰੂ ਸ਼ਬਦ ਦੀ ਕਮਾਈ ਨਹੀਂ ਕਰਦੇ, ਗੁਰੂ ਸ਼ਬਦ ਦੇ ਸਿਧਾਂਤ ਨੂੰ ਵੀ ਉਹ ਨਹੀਂ ਪਛਾਣ ਸਕਦੇ। ਮਰ ਜਨਮ ਹੈ ਵਾਰੋ ਵਾਰਾ, ਇਸੇ ਲਈ ਉਹ ਬਾਰ ਬਾਰ ਜੰਮਦੇ ਮਰਦੇ ਹੀ ਰਹਿੰਦੇ ਹਨ। ਹਉ ਮੇਰਾ ਜਗ ਪਲਚ ਰਹਿਆ ਭਾਈ, ਕੋਈ ਨਾ ਕਿਸੀ ਕੇਰਾ। ਹੇ ਭਾਈ ਇਹ ਸੰਸਾਰ ਹਉ ਮੈਂ ਤੇ ਝੂਠੀ ਮੇਰ ਤੇਰ ਦੇ ਵਿੱਚ ਹੀ ਅਸ਼ਕਤ ਹੋ ਰਿਹਾ ਹੈ, ਖਚਤ ਹੋ ਰਿਹਾ ਹੈ, ਕੋਈ ਨਾ ਕਿਸੀ ਹੀ ਕੇਰਾ, ਪਰ ਵਾਸਤਵ ਦੇ ਵਿੱਚ ਕੋਈ ਕਿਸੇ ਦਾ ਸਾਥੀ ਨਹੀਂ ਹੈ। ਗੁਰਮੁਖ ਮਹਿਲ ਪਾਇਨ ਗੁਣ ਗਾਵਨ, ਨਿਜ ਕਰ ਹੋਏ ਬਸੇਰਾ। ਜਿਹੜੇ ਗੁਰਮੁਖ ਵਿਅਕਤੀ ਨੇ ਉਹ ਵਾਹਿਗੁਰੂ ਦੇ ਗੁਣ ਗਾਉਂਦੇ ਹਨ, ਤੇ ਫਿਰ ਉਹਨਾਂ ਦਾ ਆਪਣੇ ਘਰ ਤੁਰਿਆ ਪਦ ਸਵੈ ਸਰੂਪ ਦੇ ਵਿੱਚ ਵਾਸਾ ਹੋ ਜਾਂਦਾ ਹੈ, ਤੇ ਫਿਰ ਅੱਗੇ ਉਹ ਮਹਿਲ ਪਾਇਨ ਉਸ ਵਾਹਿਗੁਰੂ ਦਾ ਸੱਚਖੰਡ ਮਹਿਲ ਵੀ ਪ੍ਰਾਪਤ ਕਰ ਲੈਂਦੇ ਹਨ। ਐਥੈ ਬੂਝੈ ਸੋ ਆਪ ਪਛਾਣੈ, ਹਰ ਪ੍ਰਭ ਹੈ ਤਿਸ ਕੇਰਾ। ਹਜ਼ੂਰ ਫਰਮਾਉਂਦੇ ਨੇ ਐਥੈ ਬੂਝੈ, ਜਿਹੜਾ ਇਸ ਮਾਤ ਲੋਕ ਦੇ ਵਿੱਚ ਆਪਣੇ ਜੀਵਨ ਦੇ ਉਦੇਸ਼ ਨੂੰ ਸਮਝ ਲੈਂਦਾ ਹੈ, ਸੋ ਆਪ ਪਛਾਣੈ, ਉਹ ਆਪਣੇ ਆਪੇ ਦੀ ਪਛਾਣ ਕਰ ਲੈਂਦਾ। ਜਿਹਨੂੰ ਇਸ ਗੱਲ ਦਾ ਪਤਾ ਲੱਗ ਜਾਂਦਾ ਹੈ ਨਾ ਵੀ ਮੇਰੇ ਸੰਸਾਰ ਵਿੱਚ ਮੇਰੇ ਆਉਣ ਦਾ ਕਾਰਨ ਕੀ ਹੈ, ਇਹ ਸਰੀਰਾ ਮੇਰਿਆ ਇਸ ਜਗ ਮੈਂ ਆਏ ਕਿਆ ਕਿਆ ਤੁਦ ਕਰਮ ਕਮਾਇਆ, ਜਿਹੜਾ ਇਸ ਗੱਲ ਨੂੰ ਸਮਝ ਲੈਂਦਾ ਮੇਰੇ ਅਸਲੀ ਜੀਵਨ ਦਾ ਮਨੋਰਥ ਕੀ ਹੈ, ਉਹ ਫਿਰ ਆਪਣੇ ਆਪੇ ਦੀ ਪਛਾਣ ਦੇ ਵਿੱਚ ਲੱਗ ਜਾਂਦਾ, ਆਪਣੇ ਆਪੇ ਨੂੰ ਪਛਾਣਦਾ। ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ, ਮਨ ਹਰਜੀ ਤੇਰੇ ਨਾਲ ਹੈ ਗੁਰਮਤੀ ਰੰਗਮਾਨ। ਤੇ ਜਿਹੜਾ ਆਪਣੇ ਆਪੇ ਦੀ ਪਛਾਣ ਕਰ ਲੈਂਦਾ ਹਰ ਪ੍ਰਭ ਹੈ ਤਿਸ ਕੇਰਾ, ਤੇ ਫਿਰ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਵੀ ਉਸਦਾ ਆਪਣਾ ਬਣ ਜਾਂਦਾ ਹੈ। ਸਤਿਗੁਰੂ ਸਦਾ ਦਿਆਲ ਹੈ ਭਾਈ, ਵਿਣ ਭਾਗਾਂ ਕਿਆ ਪਾਈਐ। ਹੁਣ ਸਤਿਗੁਰੂ ਦੇ ਚਰਨਾਂ ਵਿੱਚ ਕਿਸੇ ਗੁਰਸਿੱਖ ਨੇ ਸਵਾਲ ਕਰ ਦਿੱਤਾ, ਕਹਿਣ ਲੱਗਾ ਮਹਾਰਾਜ ਇਹ ਤੇ ਸਤਿਗੁਰੂ ਦੀ ਆਪਣੀ ਮਰਜ਼ੀ ਹੈ, ਕਿਸੇ ਉੱਤੇ ਮਿਹਰ ਕਰ ਦੇਣ ਤੇ ਕਿਸੇ ਤੇ ਨਾ ਕਰ ਦੇਣ, ਸਾਡੇ ਵੱਸ ਕੁਝ ਵੀ ਨਹੀਂ ਹੈ। ਤਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਇਸ ਗੱਲ ਦਾ ਜਵਾਬ ਦਿੰਦੇ ਹਨ, ਸਤਿਗੁਰੂ ਸਦਾ ਦਿਆਲ ਹੈ ਭਾਈ। ਹੇ ਭਾਈ ਸਤਿਗੁਰੂ ਤਾਂ ਹਮੇਸ਼ਾ ਲਈ ਦਿਆਲੂ ਕਿਰਪਾਲੂ ਨੇ, ਬਿਨ ਭਾਗਾਂ ਕਿਆ ਪਾਈਐ, ਪਰ ਭਾਗਾਂ ਤੋਂ ਬਿਨਾਂ ਵੀ ਕੀ ਮਿਲ ਸਕਦਾ, ਕੁਝ ਵੀ ਨਹੀਂ ਮਿਲ ਸਕਦਾ। ਜੇਤੀ ਸਿਰਠ ਉਪਾਈ ਵੇਖਾਂ, ਵਿਣ ਕਰਮਾਂ ਕੇ ਮਿਲੇ ਲਈ, ਭਾਗ ਵੀ ਤਾਂ ਨਾਲ ਚਾਹੀਦੇ ਨੇ ਨਾ। ਸਤਿਗੁਰੂ ਤਾਂ ਹਮੇਸ਼ਾ ਲਈ ਦਿਆਲੂ ਕਿਰਪਾਲੂ ਨੇ, ਤੇ ਪਰ ਬਿਨਾਂ ਭਾਗਾਂ ਤੋਂ ਵੀ ਦੱਸੋ ਕੀ ਮਿਲ ਸਕਦਾ, ਕੁਝ ਵੀ ਨਹੀਂ ਮਿਲ ਸਕਦਾ। ਏਕ ਨਦਰ ਕਰ ਵੇਖਿਆ ਸਭੀ ਉਪਰ, ਜਿਹਾ ਭਾਉ ਤਿਹਾ ਫਲ ਪਾਈਐ। ਭਾਈ ਸਤਿਗੁਰੂ ਤਾਂ ਸਾਰਿਆਂ ਵੱਲ ਇੱਕ ਸਮਾਨ ਦ੍ਰਿਸ਼ਟੀ ਨਾਲ ਹੀ ਵੇਖਦੇ ਨੇ। ਸੁਖੀ ਬਸੈ ਮੋਰੋ ਪਰਿਵਾਰਾ, ਸੇਵਕ ਸਿੱਖ ਸਭੈ ਕਰਤਾਰਾ। ਜਿੰਨਾ ਵੀ ਪਰਿਵਾਰ ਹੈ, ਸਿੱਖ ਜਗਤ ਹੈ, ਸਾਰਾ ਗੁਰੂ ਦਾ ਪਰਿਵਾਰ ਹੀ ਹੈ। ਇਸੇ ਲਈ ਸਤਿਗੁਰੂ ਤਾਂ ਸਾਰਿਆਂ ਵੱਲ ਇੱਕੋ ਸਮਾਨ ਦ੍ਰਿਸ਼ਟੀ ਨਾਲ, ਪਿਆਰ ਦ੍ਰਿਸ਼ਟੀ ਨਾਲ ਹੀ ਸਭ ਨੂੰ ਵੇਖਦੇ ਨੇ। ਜਿਹਾ ਪਾਓ ਤਿਹਾ ਫਲ ਪਾਈਐ, ਅਸਲੀ ਫਲ ਭਾਵਨਾ ਅਨੁਸਾਰ ਮਿਲਦਾ ਹੈ। ਜਿਹੋ ਜਿਹੀ ਕਿਸੇ ਦੀ ਭਾਵਨਾ ਹੁੰਦੀ ਹੈ, ਉਹੋ ਜਿਹਾ ਉਹ ਫਲ ਪ੍ਰਾਪਤ ਕਰ ਲੈਂਦਾ। ਜੈਸੋ ਸੇਵੈ ਤੈਸੋ ਹੋਵੇ, ਜਿਹੋ ਜਿਹੀ ਭਾਵਨਾ ਦੇ ਨਾਲ ਕੋਈ ਗੁਰੂ ਦੀ ਸੇਵਾ ਕਰਦਾ, ਉਹੋ ਜਿਹਾ ਫਲ ਉਸ ਨੂੰ ਪ੍ਰਾਪਤ ਹੋ ਜਾਂਦਾ। ਇਸ ਲਈ ਸਤਿਗੁਰੂ ਤੇ ਹਮੇਸ਼ਾ ਲਈ ਦਿਆਲੂ ਕਿਰਪਾਲੂ ਨੇ। ਕਈ ਲੋਕ ਸਵਾਲ ਕਰ ਦਿੰਦੇ ਹਨ ਬਈ ਗੁਰੂ ਮਹਾਰਾਜ ਦੇ ਅੰਦਰ ਵੀ ਸ਼ਾਇਦ ਕੋਈ ਵਿਤਕਰੇ ਦੀ ਭਾਵਨਾ ਹੋਵੇ, ਉਹ ਕਿਸੇ ਗੁਰਸਿੱਖ ਤੇ ਬੜੀ ਛੇਤੀ ਮਿਹਰ ਕਰ ਦਿੰਦੇ ਨੇ, ਤੇ ਕਈ ਸਾਲਾਂ ਬੱਧੇ ਨੱਕ ਰਗੜਦੇ ਰਹਿੰਦੇ ਨੇ, ਉਹਨਾਂ ਨੂੰ ਕੁਝ ਨਹੀਂ ਮਿਲਦਾ। ਪਰ ਸਤਿਗੁਰੂ ਇਹ ਸਾਡਾ ਭੁਲੇਖਾ ਦੂਰ ਕਰਦੇ ਹਨ ਬਈ ਸਤਿਗੁਰੂ ਤਾਂ ਹਮੇਸ਼ਾ ਲਈ ਦਿਆਲੂ ਕਿਰਪਾਲੂ ਨੇ, ਤੇ ਸਾਰਿਆਂ ਵੱਲ ਇੱਕ ਮਿਹਰ ਦੀ ਨਿਗਾਹ ਨਾਲ ਤੱਕਦੇ ਨੇ। ਪਰ ਜਿਹੋ ਜਿਹੀ ਕਿਸੇ ਦੀ ਭਾਵਨਾ ਹੁੰਦੀ, ਫਲ ਉਹਦੇ ਅਨੁਸਾਰ ਮਿਲ ਜਾਂਦਾ। ਇਹ ਗੱਲ ਕੁਝ ਇਸ ਤਰ੍ਹਾਂ ਦੀ ਹੈ ਜਿਵੇਂ ਮੀਂਹ ਪੈ ਰਿਹਾ ਹੋਵੇ, ਚਾਹੇ ਕੋਈ ਉੱਚਾ ਥਾਂ ਹੈ ਨੀਵਾਂ ਥਾਂ ਹੈ, ਮੀਂਹ ਸਾਰੇ ਥਾਵਾਂ ਤੇ ਇੱਕ ਬਰਾਬਰ ਹੀ ਪੈਂਦਾ। ਪਰ ਹੁਣ ਜਿੱਥੇ ਨੀਵਾਂ ਥਾਂ ਹੁੰਦਾ ਉੱਥੇ ਪਾਣੀ ਆ ਕੇ ਖਲੋ ਜਾਂਦਾ, ਜਿੱਥੇ ਉੱਚਾ ਥਾਂ ਹੋਵੇ ਪਾਣੀ ਰੁੜ ਜਾਂਦਾ। ਇਸ ਲਈ ਬੱਦਲ ਦਾ ਤਾਂ ਇਹਦੇ ਵਿੱਚ ਕੋਈ ਕਸੂਰ ਨਹੀਂ, ਜਿਹਾ ਪਾਓ ਤਿਹਾ ਫਲ ਪਾਈਐ। ਜੇ ਸਾਡੇ ਮਨ ਵਿੱਚ ਹੰਕਾਰ ਹੈ, ਫਿਰ ਗੁਰੂ ਮਹਾਰਾਜ ਦੀ ਮਿਹਰ, ਗੁਰੂ ਦੀ ਬਖਸ਼ਿਸ਼ ਨਹੀਂ ਸਾਡੇ ਤੇ ਕੁਛ ਅੱਗੇ ਪ੍ਰਤੀਕਰਮ ਕਰ ਸਕਦੀ, ਕੋਈ ਚਮਤਕਾਰ ਨਹੀਂ ਕਰ ਸਕਦੀ। ਤੇ ਜੇ ਸਾਡਾ ਮਨ ਸ਼ੁੱਧ ਹੈ, ਸਾਡੇ ਮਨ ਦੀ ਭਾਵਨਾ ਸਾਫ਼ ਹੈ, ਫਿਰ ਸਭ ਕੁਝ ਪ੍ਰਾਪਤ ਹੋ ਸਕਦਾ। ਆਹ ਵੇਖ ਲਓ, ਸੂਰਜ ਇੱਕ ਸਮਾਨ ਸਭ ਨੂੰ ਰੋਸ਼ਨੀ ਵੰਡਦਾ। ਸੂਰਜ ਦੀ ਰੋਸ਼ਨੀ ਧਰਤੀ ਤੇ ਵੀ ਪੈਂਦੀ ਹੈ, ਪਾਣੀ ਤੇ ਵੀ ਪੈਂਦੀ ਹੈ। ਪਰ ਵੇਖ ਲਓ ਉੱਥੇ ਵੱਖੋ ਵੱਖਰਾ ਉਹਦਾ ਪ੍ਰਭਾਵ ਹੁੰਦਾ, ਜਿਹਾ ਪਾਓ ਤਿਹਾ ਫਲ ਪਾਈਏ। ਸੂਰਜ ਦੀ ਜਿਹੜੀ ਧੁੱਪ ਹੈ ਇੱਕ ਸਮਾਨ ਹੀ ਸਾਰਿਆਂ ਤੇ ਨਾਜ਼ਲ ਹੁੰਦੀ ਹੈ, ਤੇ ਵੇਖ ਲਓ ਜਦੋਂ ਧਰਤੀ ਤੇ ਪੈਂਦੀ ਹੈ ਉੱਥੇ ਹੋਰ ਅਸਰ ਹੈ, ਪਾਣੀ ਤੇ ਪੈਂਦੀ ਉੱਥੇ ਹੋਰ ਅਸਰ ਹੁੰਦਾ, ਤੇ ਜਦੋਂ ਆਤਸ਼ੀ ਸ਼ੀਸ਼ੇ ਤੇ ਪੈ ਜਾਵੇ ਉੱਥੇ ਅੱਗ ਵੀ ਪੈਦਾ ਕਰ ਦਿੰਦੀ ਹੈ। ਇਸ ਲਈ ਭਾਵਨਾ ਅਨੁਸਾਰ ਫਲ ਹੁੰਦੇ ਨੇ। ਜਿੰਨਾ ਕੋਈ ਪਰਮੇਸ਼ਰ ਦੇ ਨੇੜੇ ਹੁੰਦਾ, ਮਨ ਕਰਕੇ ਨੇੜੇ ਹੁੰਦਾ, ਇਹੋ ਜਿਹਾ ਫਲ ਉਸ ਨੂੰ ਪ੍ਰਾਪਤ ਹੋ ਜਾਂਦਾ। ਨਾਨਕ ਨਾਮ ਵਸੈ ਮਨ ਅੰਤਰ ਵਿੱਚੋਂ ਆਪ ਗੁਆਈਐ। ਲੋ ਹਜ਼ੂਰ ਕਹਿੰਦੇ ਨੇ ਜਦੋਂ ਆਪਣੇ ਮਨ ਵਿੱਚੋਂ ਆਪਾ ਪਾਪ ਹੰਕਾਰ ਗੁਆ ਦੇਈਏ, ਨਾਨਕ ਨਾਮ ਵਸੈ ਮਨ ਅੰਤਰ, ਫਿਰ ਵਾਹਿਗੁਰੂ ਦਾ ਨਾਮ ਸਾਡੇ ਮਨ ਦੇ ਵਿੱਚ ਵਸ ਜਾਂਦਾ ਹੈ, ਤੇ ਜਦੋਂ ਨਾਮ ਵਸ ਜਾਵੇ ਤੇ ਸਾਡਾ ਜੀਵਨ ਸਫਲ ਹੋ ਜਾਂਦਾ ਹੈ। ਧੰਨ ਗੁਰੂ ਅਮਰਦਾਸ ਮਹਾਰਾਜ, ਸੱਚੇ ਪਾਤਸ਼ਾਹ ਨੇ ਅਪਾਰ ਮਿਹਰ ਕੀਤੀ, ਸਾਨੂੰ ਪਾਵਨ ਪਵਿੱਤਰ ਬੜੇ ਸੁੰਦਰ ਤੇ ਅਮੋਲਕ ਉਪਦੇਸ਼ ਬਖਸ਼ੇ ਨੇ। ਆਪਾਂ ਇਹਨਾਂ ਨੂੰ ਸੁਣਿਆ, ਸੁਣ ਕੇ ਮਨ ਵਿੱਚ ਵਸਾਈਏ, ਇਹਦੇ ਨਾਲ ਸਾਡੇ ਜੀਵਨ ਦੀ ਸਫਲਤਾ ਹੋ ਜਾਵੇਗੀ। ਸੋ ਸਭ ਸੰਗਤਾਂ ਦਾ ਹਾਰਦਿਕ ਧੰਨਵਾਦ, ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ। ਸਤਿਗੁਰੂ ਸਦਾ ਦਇਆਲ ਹੈ ਭਾਈ, ਵਿਣ ਭਾਗਾਂ ਕਿਆ ਪਾਈਐ। ਏਕ ਨਦਰ ਕਰ ਵੇਖੈ ਸਭ ਉਪਰ, ਜਿਹਾ ਪਾਉ ਤਿਹਾ ਫਲ ਪਾਈਐ। ਨਾਨਕ ਨਾਮ ਵਸੈ ਮਨ ਅੰਤਰ, ਵਿੱਚੋਂ ਆਪ ਗਵਾਈਐ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।